ਆਪਣੀ ਆਲਮ ਰਚਨਾ ਨੂੰ 12 ਮਹੀਨਿਆਂ ਦੇ ਜੋ ਵਿਚਾਰ ਹੈ ਬਖਸ਼ਿਸ਼ ਕੀਤੀ ਹੈ। ਸੋ ਗੁਰ ਸਤਸੰਗਤਾਂ ਦੀ ਬੇਨਤੀ ਸੁਣ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਆਪ ਜੀ ਬਹੁਤ ਵੇਰੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਵਾਸਤੇ ਜਾਂਦੇ ਹਨ, ਜਿਸ ਪਾਸੇ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਨਾਂ ਉੱਪਰ ਸੰਗਤਾਂ ਦੇ ਸੁੱਖ ਸੇਵਾ ਵਾਸਤੇ ਸਲਾਹ ਬਣੀ ਹੈ। ਜਦੋਂ ਇਸ ਪਾਸੋਂ ਸਤਿਗੁਰੂ ਜੀ ਦੇ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਈਏ, ਖੱਬੇ ਪਾਸੇ ਜੀ ਸਾਹਿਬ ਹਾਲ ਹੈ ਦੀਵਾਨ ਹਾਲ, ਸੱਜੇ ਪਾਸੇ ਗੁਰੂ ਕੇ ਲੰਗਰ ਦੀ ਇਮਾਰਤ ਹੈ, ਮੰਜੀ ਸਾਹਿਬ ਦੇ ਬਿਲਕੁਲ ਸਨਮੁਖ ਇੱਕ ਪਾਲਕੀ ਸਾਹਿਬ ਬਣੀ ਹੈ। ਉਸ ਜਗ੍ਹਾ ਇਹ 12 ਮਹਾਂ ਦੀ ਬਾਣੀ ਅਜਾਈ ਜੋ ਮਹਾਰਾਜ ਜਿਸ ਦੀ ਵਿਚਾਰ ਆਪ ਸਰਵਣ ਕਰ ਰਹੇ ਸੀ, ਸਾਡੇ ਦੇਸ਼ ਦੀ ਪਰੰਪਰਾ ਦੇ ਮੁਤਾਬਕ ਪਹਿਲਾਂ ਵੈਦਿਕ ਧਰਮ ਸੀ ਤੇ ਸਮੇਂ ਨਾਲ ਕਈ ਹੋਰ ਵੀ ਸ਼ਾਖਾਂ ਪੈਦਾ ਹੋਈਆਂ। ਉਹ ਸਨਾਤਨੀ ਲੋਕ ਮਹੀਨੇ ਦਾ ਨਾਮ ਕਿਸੇ ਸਿਆਣੇ ਗੁਰੂ ਦੀ ਰਚਨਾ ਤੋਂ ਔਰ ਵਿਚਾਰ ਸਰਵਣ ਕਰਦੇ ਸਨ। ਜਦੋਂ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸਿੱਖ ਧਰਮ ਦੀ ਨੀਂਹ ਰੱਖੀ, ਬਖਸ਼ਿਸ਼ਾਂ ਕੀਤੀਆਂ ਤੇ ਪੰਚਮ ਪਾਤਸ਼ਾਹ ਜੀ ਵੇਲੇ ਗੁਰਸਿੱਖ ਸੰਗਤਾਂ ਵੱਲੋਂ ਬੇਨਤੀ ਹੋਈ ਕਿ ਮਹਾਰਾਜ ਜਦੋਂ ਅਸੀਂ ਅੜਕਾਂ ਦੇ ਪਾਸ ਹੁੰਦੇ ਹਾਂ ਮਹੀਨਾ ਜਾਂ ਵਿਚਾਰ ਸੁਣਨ ਵਾਸਤੇ ਉਹ ਕਈ ਪ੍ਰਕਾਰ ਦੇ ਯਤਨ ਕਰਦੇ ਹਨ। ਆਪਣੇ ਜਿੱਥੇ ਹੋਰ ਬਹੁਤ ਬਖਸ਼ਿਸ਼ਾਂ ਕੀਤੀਆਂ ਹਨ ਉੱਥੇ ਕਿਰਪਾ ਕਰਕੇ ਸਾਨੂੰ 12 ਮਹੀਨਿਆਂ ਦੀ ਵਿਚਾਰ ਬਖਸ਼ਿਸ਼ ਕਰੋ। ਸਤਿਗੁਰੂ ਗਰੀਬ ਨਿਵਾਸ ਜੀ ਨੇ ਗੁਰਸਿੱਖ ਸਾਧ ਸੰਗਤ ਜੀ ਦੀ ਬੇਨਤੀ ਨੂੰ ਪ੍ਰਵਾਨ ਕੀਤਾ, ਇਹ ਵੀ ਆ ਗਿਆ ਬਖਸ਼ਿਸ਼ ਕੀਤੀ ਕਿ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਬੁਖਾਰੀ ਰਾਗ ਦੇ ਅੰਦਰ ਇਹ ਵਿਚਾਰ ਸੰਗਤਾਂ ਪ੍ਰਤੀ ਬਖਸ਼ਿਸ਼ ਕਰਕੇ ਗਏ ਹਨ। ਆਪ ਸਾਰੇ ਉੱਥੋਂ ਇਹ ਵਿਚਾਰ ਪ੍ਰਾਪਤ ਕਰਿਆ ਕਰੋ। ਫਿਰ ਸਿਆਣੇ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਜੀ ਆਪ ਜੀ ਦਾ ਵਚਨ ਸੱਤ ਹੈ ਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਬਾਣੀ ਜੋ 12 ਮਹਾਂ ਉਸ ਦੀ ਵਿਆਖਿਆ ਬੜੀ ਮਹਿੰਗੀ ਹੈ, ਪਦ ਬੜੇ ਕਠਿਨ ਹਨ। ਆਮ ਜਿਹੜੀ ਜਨਰਲ ਸੁਧੀ ਦੇ ਲੋਕ ਹੈ ਪਾਠ ਮਾਤਰ ਦੇ ਨਾਲ ਉਹਨਾਂ ਨੂੰ ਵਿਚਾਰ ਸਮਝ ਨਹੀਂ ਪੈਂਦੇ। ਆਪ ਜੀ ਦੀ ਉਹੀ ਸੂਪ ਉਹੀ ਜੋਤ ਜੇ ਕਿਰਪਾ ਕਰਕੇ ਸੌਖੇ ਢੰਗ ਨਾਲ ਸਰਲ ਭਾਵ ਵਿੱਚ ਬਖਸ਼ਿਸ਼ ਕਰਦੇ ਹਾਂ ਜਿਹਨੂੰ ਸਰਵਣ ਕਰਨ ਮਾਤਰ ਦੇ ਨਾਲ ਹਰੇਕ ਨੂੰ ਇਹ ਅਰਥ ਸਮਝ ਆ ਸਕੇ। ਸਤਿਗੁਰੂ ਗਰੀਬ ਨਿਵਾਸ ਜੀ ਨੇ ਗੁਰਸਿੱਖ ਸੰਗਤ ਦੀ ਜੈਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਇਹ ਬਾਜ ਰਾਗ ਦੇ ਅੰਦਰ 12 ਨਾਮ ਦੀ ਜੋ ਬਾਣੀ ਹੈ ਇਹ ਸਾਧ ਸੰਗਤ ਸਾਨੂੰ ਸਾਰਿਆਂ ਨੂੰ ਸਾਡੇ ਭਲੇ ਵਾਸਤੇ ਬਖਸ਼ਿਸ਼ ਕੀਤੀ ਹੈ। ਇਸ ਦੀਆਂ 14 ਪੌੜੀਆਂ, ਪਹਿਲੀ ਪੌੜੀ ਦੇ ਅੰਦਰ ਉਸ ਅਕਾਲ ਪੁਰਖ ਜੀ ਦਾ ਮੰਗਲਾਚਰਨ ਕੀਤਾ ਹੈ। 12 ਪੌੜੀਆਂ ਦੇ ਅੰਦਰ 12 ਮਹੀਨਿਆਂ ਦੀ ਵਿਚਾਰ ਹੈ। ਸੰਪੂਰਨਤਾ ਤੇ ਜੋ 14ਵੀਂ ਪੌੜੀ ਹੈ, ਇਹਦੇ ਵਿੱਚ 12 ਮਹਾ ਬਾਣੀ ਦਾ ਮਹਾਤਮਾ ਦੱਸਿਆ ਹੈ। ਫਲਾਦੇਸ਼ ਇਸ ਬਾਣੀ ਪੜ੍ਹਨ ਦਾ, ਇਹਦੀ ਕਮਾਈ ਕਰਨ ਤੋਂ ਕੀ ਫਲ ਪ੍ਰਾਪਤ ਹੁੰਦਾ। ਜਿਸ ਤਰ੍ਹਾਂ ਕੋਈ ਵਿਦਿਆਰਥੀ ਪੜ੍ਹਦਾ ਹੈ ਪਾਠਸ਼ਾਲਾ ਦੇ ਅੰਦਰ, ਜੋ ਉੱਥੋਂ ਦਾ ਉਸਤਾਦ ਹੈ, ਉਹ ਬੱਚੇ ਦੀ ਬੁੱਧੀ ਸਿੱਖਿਆ ਵਾਸਤੇ ਕਿ ਮੈਂ ਇਸ ਤੇ ਮਿਹਨਤ ਕਰ ਰਿਹਾ ਹਾਂ, ਉਸਦੇ ਕੁਝ ਜਨਮ ਸਾਂ ਲੈਂਦਾ, 3 ਮਹੀਨਿਆਂ ਪਿੱਛੋਂ 6 ਮਹੀਨੇ 9 ਮਹੀਨੇ ਜਿਹੜਾ ਪੱਕਾ ਇਨਸਾਨ ਹੈ ਉਹ ਸਾਲ ਪੂਰੀ ਪੜ੍ਹਾਈ ਦਾ ਜੋ ਫਲ ਹੈ ਉਹ ਸਾਲ ਪਿੱਛੋਂ ਪ੍ਰਮਾਣ ਪੱਤਰ ਦੇ ਰੂਪ ਵਿੱਚ ਮਿਲਣਾ। ਪੂਰੀ ਮਿਹਨਤ ਤੋਂ ਪਤਾ ਲੱਗਣਾ ਕਿ ਉਸਨੇ ਵਜ਼ੀਫਾ ਪ੍ਰਾਪਤ ਕੀਤਾ, ਜਾਂ ਪਹਿਲੇ ਨੰਬਰ ਤੇ ਆਇਆ, ਦੂਜੇ ਤੀਜੇ ਤੇ ਆਇਆ। ਉਹ ਸਾਲ ਪਿੱਛੋਂ ਜਿਹੜਾ ਨਤੀਜਾ ਉਹ ਪ੍ਰਾਪਤ ਹੁੰਦਾ। ਸੋ ਇਸ ਤਰ੍ਹਾਂ ਕਈ ਫਲਦਾਰ ਪੇੜ ਵੀ ਹੈ, ਉਹਨਾਂ ਨੂੰ ਵੀ ਸਾਲ ਪਿੱਛੋਂ ਫਲ ਲੱਗਦਾ। ਕੋਈ 6 ਮਹੀਨੇ 3 ਮਹੀਨੇ, ਅੱਜ ਕੱਲ੍ਹ ਸਾਡਾ ਵਹਾਰ ਵੀ ਬਹੁਤ ਸੂਟੇ ਹੈਗੇ। ਔਰ ਜਿਹੜਾ ਬ੍ਰਹਮ ਗਿਆਨ ਦਾ ਬੂਟਾ ਹੈ, ਸਦਾ ਵਹਾਰ 12 ਮਾਸ 12 ਮਹੀਨੇ ਫਲਦਾ। ਔਰ ਇਹ ਅਵਸਥਾ ਜਿਹੜੀ ਹੈ ਇਹ ਵਿਰਲੇ ਵਿਰਲੇ ਪੁਰਖਾਂ ਨੂੰ ਪ੍ਰਾਪਤ ਹੁੰਦੀ ਹੈ, ਕਮਾਈ ਨਾਲ, ਗੁਰੂ ਕੀ ਬਖਸ਼ਿਸ਼ ਨਾਲ। ਸੋ ਸਤਿਗੁਰੂ ਜੀ ਨੇ ਇਹ ਬਖਸ਼ਿਸ਼ਾਂ ਕੀਤੀਆਂ। ਪਿੱਛੇ ਜੋ ਦਿਨ ਬੀਤਿਆ ਉਹਨੂੰ ਕਹਿੰਦੇ ਆ ਮਸਾਂ, ਮਾਸ ਜਮਾ ਅੰਤ, ਮਾਸ ਨਾ ਮਹੀਨੇ ਦਾ, ਅੰਤ ਦਾ ਮਤਲਬ ਸੰਪੂਰਨ ਹੋ ਗਿਆ। ਅੱਜ ਉਹ ਮਹੀਨਾ ਪੂਰਾ ਹੋ ਤੇ ਜਿਸ ਦਿਨ ਆਰੰਭ ਹੁੰਦਾ ਉਹਨੂੰ ਕਹਿੰਦੇ ਆ ਸੰਕ੍ਰਾਂਤ, ਸੰਕ੍ਰਾਂਤੀ। ਸੰਗਤ ਨੇ ਭਰੀ ਭਾਵ ਜਿਹੜਾ ਸੂਰਜ ਹੈ ਉਹਦਾ ਕ੍ਰਾਂਤੀਸ਼ੀਲ ਹੋਣਾ, ਗਤੀਸ਼ੀਲ ਹੋਣਾ, ਕਿਉਂਕਿ ਸੂਰਜ ਜਿਹੜਾ ਉਹਦਾ ਰਥ ਜਿਹੜਾ ਇੱਕ ਮਹੀਨਾ ਚੱਲਦਾ, ਜਿਸ ਦਿਨ ਉਹਦਾ ਉਹ ਸਫ਼ਰ ਪੂਰਾ ਹੁੰਦਾ ਮਹੀਨੇ ਪਿੱਛੋਂ, ਉਸ ਦਿਨ ਨੁਕਸਾਨ ਕਰੇ। ਜਦੋਂ ਨਵੀਂ ਰਾਸ਼ੀ ਪ੍ਰਵੇਸ਼ ਕਰਦਾ ਇੱਕ ਰਾਸ਼ੀ ਤੋਂ ਦੂਜੀ, ਉਹਨੂੰ ਸੰਕ੍ਰਾਂਤ ਕਹਿੰਦੇ, ਸਦਾ ਉਹਨਾਂ ਸੰਕ੍ਰਾਂਤ ਕਹਿੰਦੇ। ਇਸ ਤਰ੍ਹਾਂ 12 ਮਹੀਨੇ, ਕਿਉਂਕਿ ਕੁਦਰਤ ਨੇ ਕੋਈ ਜਿਸਮ ਬਣਾਇਆ ਉਹਦੇ ਨਾਲ ਪ੍ਰਕਿਰਤੀ ਸਾਰੇ ਗ੍ਰਹਿ ਹੋਏ, ਜੋ ਕੋਈ ਹੋ ਰਿਹਾ ਚੱਲ ਰਿਹਾ, ਕਿਉਂਕਿ ਜੇ ਨਹੀਂ ਕਿਰਿਆ ਹੋਵੇ ਇਹਦਾ ਸਾਰੇ ਖਿਲਾਫ ਪੈਦਾ ਹੋ ਜਾਂਦਾ। ਜੈਸੇ ਚੰਦਰਮਾ ਉਹਦੀਆਂ ਕਲਾ 15 ਦਿਨ ਘੱਟਦੀਆਂ, 15 ਦਿਨ ਵੱਧਦੀ, ਤੇ ਜਿਸ ਦਿਨ ਕਲਾ ਪੂਰੀ ਹੋ ਜਾਂਦੀ ਹੈ ਉਸ ਦਿਨ ਪੂਰਨਮਾ ਪੁੰਨਿਆ ਜਾਂ ਪੂਰਨਮਾਸ਼ੀ ਮਹੀਨੇ ਪਿੱਛੋਂ ਇਹ ਕਲਾ ਪੂਰੀਆਂ ਹੋ ਗਈਆਂ, ਪੂਰਨਮਾਸ਼ੀ ਕਹਿੰਦੇ। ਅਮਾਉਸ ਆਪਾਂ ਸਿੱਧਾ ਮਸਿਆ ਕਰਦੇ ਨੇ, ਪਰ ਮਸਿਆ ਹੋਵੇ ਕਰਨੇ ਇਹ ਸਾਡਾ ਆਪਣਾ ਮਨਾਵਟ ਅਖਰ ਹੈ। ਅਮਾਉਸ ਅਮੀ ਨਾਮ ਹੈ ਚੰਦਰਮਾ ਦਾ। ਚੰਦਰਮਾ ਨੂੰ ਜਿਸ ਦਿਨ ਪੂਰੇ ਆਪਣੇ ਜਜ਼ਬ ਕਰ ਲੈਂਦਾ ਉਸ ਦਿਨ ਕਾਲੀ ਗੋਲੀ ਰਾਤ ਹੁੰਦੀ ਹੈ, ਉਹਨੂੰ ਮਾਲਸ ਕਹਿੰਦੇ। ਚੰਦਰਮਾ ਨੂੰ ਸੂਰਜ ਨੇ ਆਪਣੇ ਜਿਹੜੀ ਮਾਲਿਆ ਕਰਿਆ ਚੱਲਦੇ ਚੱਲਦੇ ਕੱਟੇ ਹੋ ਸੂਰਜ ਦਾ ਉਹਨੂੰ ਬਲ ਜ਼ਿਆਦਾ ਉਹਦੇ ਤੇਜ ਨੂੰ ਆਪਣੇ ਜਗੀਨ ਕਰ ਲਿਆ। ਉਸ ਦਿਨ ਰਾਤ ਨੂੰ ਚੰਦ ਹੁੰਦਾ ਨਹੀਂ, ਯਾਦ ਹੋ ਜਾਂਦੀ ਹੈ ਉਹਨੂੰ ਮਾਲਸ ਦੀ ਯਾਦ ਕਹਿੰਦੇ। ਇਸ ਤਰ੍ਹਾਂ ਸਾਡੇ ਦੇਸ਼ ਦੇ ਵਿੱਚ ਪਹਿਲੇ ਕਾਲ ਵਿੱਚ ਸਿਆਣੇ ਪੁਰਖਾਂ ਨੇ ਕੁਝ ਦਿਨ ਨਿਯੁਕਤ ਕਰ ਲਿਆ। ਵੈਸੇ ਚਾਹੀਦਾ ਤੇ ਰੋਜ਼ਾਨਾ ਹੀ ਸਤਸੰਗਤ ਕੀਤੀ ਜਾਏ। ਕਈ ਵਿਅਕਤੀ ਰੁਝੇਵਾਂ ਸਮਝ ਲਓ ਜਾਂ ਉਹਨਾਂ ਦੀ ਰੁਚੀ ਦੇ ਵਿੱਚ ਕੋਈ ਕਮੀ ਹੈ, ਉਹਨਾਂ ਨੂੰ ਨਹੀਂ ਪ੍ਰੇਰਿਤ ਕੀਤਾ ਸੀ ਮਹੀਨੇ ਚਾਰ ਦਿਨ ਗੁਰਦੁਆਰੇ ਆਇਆ ਗੁਰੂ ਸੰਗਤ ਚਾਰ ਚਾਰ ਦਿਨ ਕੋਈ ਨਸ਼ਾ ਕਰ ਦਿਓ। ਜਿਹੜੇ ਚਾਰ ਦਿਨ ਗੁਰਦੁਆਰੇ ਆਏਗਾ ਕੋਈ ਖੂਨਦਾਨ ਕਰੂਗਾ, ਕੋਈ ਸੇਵਾ ਕਰੂਗਾ, ਕੋਈ ਸੰਗਤ ਕਰੂਗਾ, ਕੋਈ ਸਿਮਰਨ ਕਰੂਗਾ, ਪੂਰੇ ਪਕਵਾਨ ਬਣਨੇ ਸ਼ੁਰੂ ਹੋ ਜਾਣ। ਹੌਲੀ ਹੌਲੀ ਮਨ ਬੁੱਧੀ ਸ਼ੁੱਧ ਹੋਊਗੀ, ਫਿਰ ਉਹਨੂੰ ਰਾਸ ਹੋਣ ਲੱਗ ਪਿਆ, ਰੋਜ਼ੇ ਆਉਣ ਲੱਗ ਪੈਣਾ। ਇਹ ਯੋਗਤੀਆਂ ਬਣਾਈਆਂ ਸਿਆਣ ਤੇ ਛੁੱਟੀਆਂ ਵੀ ਸੀ। ਰਾਮਦਾਨ ਰੱਖ ਲਿਆ, ਹਾਊਸ ਰੱਖ ਲਏ, ਸੁਣਿਆ ਰਾਜ ਸ਼ਿਆ ਜਿਲ੍ਹੇ। ਫਿਰ ਪੁਰਖਾਂ ਦਾ ਰਾਜ ਆਇਆ, ਉਹਨਾਂ ਨੇ ਉਹ ਦੋਵੇਂ ਵੀ ਛੁੱਟੀ ਸ਼ੁਰੂ ਕਰ ਲਈ, ਪਹਿਲੀ ਨੂੰ ਬੰਦ ਕਰਤੀ। ਉਹਨਾਂ ਤੋਂ ਬਾਅਦ ਫਿਰ ਜਿਹੜੇ ਐਸ ਦੇ ਚਾਲਾਂ ਦਾ ਆ ਗਿਆ ਗੋਰਿਆਂ ਦਾ, ਇਹ ਵੀ ਐਤਵਾਰ ਲੈਂਦੇ। ਉੱਥੋਂ ਐਤਵਾਰ ਦੀ ਪਰੰਪਰਾ ਉਹ ਜ਼ਿਆਦਾ ਪ੍ਰਧਾਨ ਹੋ ਗਈ, ਕਿਉਂਕਿ ਇਹਨਾਂ ਦਾ ਸਾਰੇ ਰਾਜ ਹੈ। ਚਾਰ ਜਾਤੀਆਂ ਧਾਰਮਿਕ ਸਵਾਲ ਛੁੱਟੀ ਹੈ, ਐਤਵਾਰ ਜ਼ਿਆਦਾ ਪ੍ਰਧਾਨ ਹੋ ਗਏ। ਜਿਹੜੀ ਪਹਿਲੀ ਪਰੰਪਰਾ ਸੀ ਆਪਣੇ ਦੇਸ਼, ਉਹਨਾਂ ਨੇ ਚਾਰ ਛੁੱਟੀਆਂ ਇਹ ਰੱਖੀਆਂ ਹੋਈਆਂ ਸੀ। ਹੈਗਾ ਇਹ ਜਦੋਂ ਛੁੱਟੀ ਆ ਨਾ ਉਦੋਂ, ਅੱਜ ਕੱਲ੍ਹ ਛੁੱਟੀ ਹੋਈ ਉਹ ਮੰਦਰ ਚੱਲ ਰਿਹਾ। ਔਰ ਜਿਹੜੇ ਸਾਡੇ ਬਜ਼ੁਰਗ ਸੀ ਉਹ ਧਾਰਮਿਕ ਖਿਆਲਾਂ ਦੇ ਲੋਕ ਸੀ, ਉਹ ਤੇ ਛੁੱਟੀ ਵਾਲੇ ਦਿਨ ਨਹਾ ਧੋ ਕੇ ਸਵਾਸ਼ ਕਿਰਿਆ ਕਰਕੇ ਫਿਰ ਮਹਾਂਪੁਰਖਾਂ ਕੋਲ ਜਾਂ ਧਾਰਮਿਕ ਸਥਾਨਾਂ ਤੇ ਜਾਂਦੇ ਸੀ। ਉੱਥੇ ਬਹਿ ਕੇ ਫਿਰ ਸੱਤੀ ਪਹਿਲੇ ਸੱਤ ਭਲਾ ਬੜੀਆ ਬੜਿਆ ਬਾਸ ਉੱਥੇ ਪਾਪ ਹੁਣ ਵਿਚਾਰੀ ਕੀੜੇ ਕੱਢੇ ਰਾਸ ਊਟ ਦੀ ਅਸੀਂ ਜਿਹੜੀ ਪੂੰਜੀ ਇਸ ਨੂੰ ਘਟਾਉਣ ਵਾਸਤੇ ਜਿਹੜੇ ਵਿਦਵਾਨ ਤਸਵੇ ਤੇ ਗਿਆਨਵਾਨ ਲੋਕ ਸੀ ਉਹਨਾਂ ਕੋਲ ਬਹਿ ਕੇ ਫਿਰ ਉਹ ਧਰਮ ਸ਼ਾਸਤਰਾਂ ਗੁਰਬਾਣੀ ਦੁਆਰਾ ਸੋ ਵਿਚਾਰ ਜਿਹੜੀ ਸੀ ਉਹ ਪ੍ਰਾਪਤ ਕਰਦੇ ਸੀ। ਹੁਣ ਜਿਹੜੀ ਵਿਚਾਰ ਹੈ ਉਹ ਕੰਨਾਂ ਨਾਲ ਸੁਣੇ ਜਾਂਦੇ। ਕੋਈ ਵੀ ਗੱਲ ਹੈ ਕੰਨਾਂ ਨਾਲ ਅਸੀਂ ਸੁਣਦੇ ਤੇ ਰਸਨਾ ਦੁਆਰਾ ਉਹ ਵਚਨ ਬੋਲਿਆ ਜਾਂਦਾ ਤੇ ਜਿਹੜਾ ਸੁਣਿਆ ਹੋਇਆ ਗਿਆਨ ਸੀ ਉਸ ਨੂੰ ਸ਼ੁਰਤ ਕਿਹਾ ਜਾਂਦਾ ਸੀ। ਸੁਰਤ ਗਿਆਨ ਤੇ ਜਿਹੜੀਆਂ ਉਹ ਸੁਣ ਕੇ ਪੁਸਤਕਾਂ ਲਿਖੀਆਂ ਉਪਨੇਸ਼ਾਂ ਉਹਨਾਂ ਦਾ ਨਾਂ ਸੁਰਤੀਆਂ ਰੱਬ ਦਾ ਉਹਨਾਂ ਨੂੰ ਸੁਣਿਆ ਸੀ। ਕੰਨ ਸਰੋਤਰ ਹੋ ਗਿਆ ਯਾਨੀ ਸਰੋਤ ਨਾਮ ਸੁਣਨ ਦਾ ਸਰੋਤਰੀ ਹੋਣ ਵਾਲਾ ਬਲਕਿ ਬ੍ਰਹਮ ਦੀ ਸਰੋਤ ਨੂੰ ਸੁਣਾਉਣ ਵਾਲਾ ਸਰੋਤ ਨਾਮ ਵਸੀਲਿਆਂ ਦਾ ਵੀ ਹੁੰਦਾ ਅਰਥ ਬਹੁਤ ਹੈ। ਬ੍ਰਹਮ ਸਰੋਤਰੀ ਬ੍ਰਹਮ ਦੇਸ਼ ਬ੍ਰਹਮ ਨੂੰ ਸੁਣਨ ਵਾਲਾ ਬ੍ਰਹਮ ਪਰਮਾਤਮਾ ਦੇ ਉੱਤੇ ਨਿਸ਼ਠਾ ਪਰਪੱਕ ਅਵਸਥਾ ਉਸ ਬੰਦੇ ਨੂੰ ਜਦੋਂ ਗਿਆਨ ਸੁਣਿਆ ਜਾਂਦਾ ਸੀ ਤੇ ਜਗਿਆਸੂ ਦੇ ਅੰਦਰ ਸ਼ਰਧਾ ਪ੍ਰੇਮ ਵਾਲਾ ਭਾਵ ਸੀ ਤੇ ਉਹਨੂੰ ਬੜਾ ਹੀ ਪ੍ਰਾਪਤ ਹੁੰਦਾ ਸੀ। ਇਸ ਵਾਸਤੇ ਇਹ ਮਹਾਰਾਜ ਨੇ ਪਰੰਪਰਾਵਾਂ ਇਸ ਤਰ੍ਹਾਂ ਚਲਾਈਆਂ ਗਈਆਂ ਤੇ ਨਿਯਮ ਜਿਹੜੇ ਚੱਲੇ ਆਉਂਦੇ ਆ ਸੋ ਅਜੇ ਵੀ ਕਿਸੇ ਹਿਸਾਬ ਕਿਤਾਬ ਦੇ ਨਾਲ ਵੈਸੇ ਕਹੀਏ ਫਲਾਣੇ ਜਾਂ ਸੰਗਤ ਜਾਣਾ ਜ਼ਿਆਦਾ ਪੁੰਨ ਹੈ ਜਦੋਂ ਕਿ ਸੰਗਤ ਜਾਣ ਉਦੋਂ ਹੀ ਪੁੰਨ ਇਹ ਨਹੀਂ ਕਿ ਸਗਰਾਂਦ ਵਾਲੇ ਦਿਨ ਉੱਥੇ ਜ਼ਿਆਦਾ ਪੁੰਨਿਆ ਨੇ ਬਸਿਆ ਤੇ ਜ਼ਿਆਦਾ ਪੁੰਨਿਆ ਤੇ ਜ਼ਿਆਦਾ ਇਹ ਸ਼ਾਇਦ ਰੱਖਿਆ ਕਿ ਉਹਨਾਂ ਨੇ ਕਿ ਜਿਹੜੇ ਨਹੀਂ ਆਉਂਦੇ ਉਹ ਵਿਚਾਰੇ ਗੁਰਮੁਖ ਚਾਲੀ ਦੇ ਨਾਲ ਉਹਦੇ ਨਾਲ ਇੱਕ ਦਿਨ ਵਾਲੀ ਵਾਲੀ ਉਹਨਾਂ ਨੂੰ ਇਹਦੇ ਵੀ ਲਗਨ ਪੈ ਜੂ ਜਿਵੇਂ ਹੁਣ ਬੱਚਾ ਪਹਿਲਾਂ ਸਕੂਲ ਦੇ ਉਹ ਜਾਂਦਾ ਜੀ ਮੁੰਡਾ ਮੁੰਡਾ ਲੜਦਾ ਭਿੜਦਾ ਫਿਰ ਉਹਨੂੰ ਕੋਈ ਟੋਪੀਆਂ ਦੇ ਦਿੱਤੀਆਂ ਹੋਰ ਲਾਲਚ ਦੇ ਦਿੱਤਾ ਕਿਸੇ ਨਾਲ ਗਲਾਉਣਾ ਦੇ ਦਿੱਤਾ ਜੋ ਪਹਿਲਾਂ ਉਹਨੂੰ ਫਿਰ ਛੱਡਿਆ ਚਲੇ ਜਾਂਦਾ ਹੈਂਜੀ ਫਿਰ ਵਾਲੀ ਵਿੱਚ ਉਂਗਲ ਉਡਾ ਲੈਂਦਾ ਫਿਰ ਜਿਹੜੇ ਸਵੇਰੇ ਉਸਤਾਦਾਂ ਸਹਿਬ ਪਾਰਟੀਆਂ ਵਿਦਿਆਰਥੀਆਂ ਨੂੰ ਉਹਦਾ ਪ੍ਰੇਮ ਪੈ ਜਾਂਦਾ ਉਹਨਾਂ ਦੇ ਬਾਪੂ ਉਹਨਾਂ ਨੂੰ ਆ ਗਏ ਕਿਉਂਕਿ ਉਹਨੂੰ ਰਾਸ ਆ ਗਿਆ ਉਹ ਆਪੇ ਜਾਂ ਉਹਨੂੰ ਪਤਾ ਵੀ ਵਿਦਿਆ ਪੜ੍ਹਨ ਮੇਰੀ ਤਰੱਕੀ ਹੈ ਮੈਨੂੰ ਕੋਈ ਡਿਗਰੀ ਮਿਲੇਗੀ ਡਿਪਲੋਮਾ ਮਿਲੇਗਾ ਪ੍ਰਮਾਣ ਪੱਤਰ ਮਿਲੇਗਾ ਹੈ ਪੂਰੀ ਸ਼ੌਕ ਜਾ ਇਸੇ ਤਰ੍ਹਾਂ ਧਾਰਮਿਕ ਖੇਤਰ ਵਿੱਚ ਵੀ ਇਹਦੀ ਪਰੰਪਰਾ ਇੱਕੋ ਹੀ ਹੈ ਕਿਸੇ ਪਾਸੇ ਚੱਲ ਜਾਓ ਅਤੇ ਇੱਧਰ ਦੀ ਰੁਚੀ ਹਾਂਜੀ ਪੈਦਾ ਕਰਨ ਜੋੜੇ ਝਾੜੋ ਝਾੜੂ ਫੇਰੋ ਭਾਂਡੇ ਮੰਜੋ ਨਹੀਂ ਪਤਾ ਕਿ ਤੁਸੀਂ ਸੁਣੋ ਨਾਮ ਅਭਿਆਸ ਕਰੋ ਹਾਂਜੀ ਹੋਰ ਬਿਆਨ ਸੇਵਾਵਾਂ ਹੁੰਦੀਆਂ ਹੌਲੀ ਹੌਲੀ ਜਦੋਂ ਰੁਚੀ ਬਣ ਜਾਂਦੀ ਉਹਦੇ ਵਿੱਚ ਫਿਰ ਉਹਨੂੰ ਇੱਕ ਰਾਸ ਹੋਣ ਲੱਗ ਜਾਂਦਾ ਜਿਹੜੇ ਉਹਨੂੰ ਰਾਸ ਆਉਣਾ ਹੁੰਦਾ ਕਿ ਕਹਿਣ ਦੀ ਲੋੜ ਨਹੀਂ ਕਹਿੰਦੀ ਉਹ ਆਪੇ ਹੀ ਤੁਰ ਉਹਨੂੰ ਆਪਣੇ ਆਪ ਹੀ ਸ਼ੌਕ ਹੋਏ ਪਰ ਮੁੰਡ ਸ਼ੁਰੂ ਤਾਂ ਇੱਥੇ ਹੁੰਦਾ ਸੰਗਤ ਜਿਹੜੀ ਆ ਉਹ ਸਾਰੇ ਹੀ ਸੇਵਾ ਸਿਮਰਨ ਗਿਆਨ ਧਿਆਨ ਜੋ ਕੁਝ ਵੀ ਹੈ ਸਾਧ ਸੰਗਤ ਜਿਹੜੀ ਹੈ ਸਾਰੇ ਸ਼ੁਭ ਕਰਮਾਂ ਦੀ ਜਮਾਤਾ ਹੈ ਇਸ ਕਰਕੇ ਸਤਸੰਗਤ ਦੀ ਜਿਹੜੀ ਪਰੰਪਰਾ ਮਹਾਰਾਜ ਜੀ ਨੂੰ ਤੁਸੀਂ ਮੰਡੇ ਲਓ ਗੁਰਦੁਆਰੇ ਵੱਡੀ ਸੰਗਤ ਛੋਟੀ ਸੰਗਤ ਗੁਰਦੁਆਰਿਆਂ ਦਾ ਨਾਂ ਹੈ ਮਤਲਬ ਇੱਥੇ ਬਹੁਤ ਜ਼ਿਆਦਾ ਸੰਗਤ ਇਕੱਠੀ ਹੁੰਦੀ ਇੱਥੇ ਥੋੜ੍ਹੀ ਸੰਗਤ ਹੁੰਦੀ ਕਿਉਂਕਿ ਜਿਹੜੀ ਪੰਗਤ ਦੀ ਅੰਗਤ ਸੰਗਤ ਦੀ ਭੇਟਾ ਵਾਲੇ ਬਖਸ਼ੀ ਅਤੇ ਲੰਗਰ ਕਰਨ ਵੇਲੇ ਜਦੋਂ ਮੁਹੰਮਦ ਗੌਰੀ ਆਇਆ ਉਹਨੂੰ ਕਿਹਾ ਕਿ ਆਪਣੇ CID ਵਾਲਿਆਂ ਨੂੰ ਇਹਨਾਂ ਦੀ CID ਲਾ ਅਤੇ ਮੈਂ ਹਾਜ਼ਰੀ ਹਾਰਦਾ ਇਹਨੂੰ ਦੇਖਣ ਦਾ ਜਿਹੜੇ ਉਹਦੇ ਕੈਂਪਾਂ ਜਿਹੜੇ CID ਵਾਲੇ ਬੰਦੇ ਗਏ ਉਹ ਜਿੰਨੇ ਸਨਾਤਨੀਆਂ ਨੇ ਜੀ ਅੰਗਰ ਵੇਲੇ ਸਾਰੇ ਨਾਲ ਭੋਜਨ ਤੁਰੇ ਜੀ ਦੇ ਵਾਲ ਗੁਜਰੇ ਕੀ ਗੱਲ ਇਹ ਜੀ ਬ੍ਰਾਹਮਣਾਂ ਦਾ ਲੰਗਰ ਹੈ ਖੱਤਰੀਆਂ ਦਾ ਵੈਸ਼ਨ ਦਾ ਸ਼ੁਗਰਾਂ ਦਾ ਉਹਨੇ ਸਾਰੀ CID ਮਾਮੂ ਗੌਰੀ ਨਹੀਂ ਦਿੱਤੀ ਉਹ ਕਹਿੰਦੇ ਨਾ ਹੀ ਸੰਗਤ ਦਾ ਨਾ ਹੀ ਪਾਉਂਦੇ ਹੈ ਇਹਨਾਂ ਨੂੰ ਮਿਲੇ ਫਿਰ ਉਹ ਸਾਰੀ ਮੇਰੀ ਮੰਗ ਲਓ ਫਿਰ ਗੁਰੂ ਮਹਾਰਾਜ ਨੇ ਸਾਨੂੰ ਪੰਗਤ ਔਰ ਸੰਗਤ ਦਿੱਤੀ ਅੱਜ ਇਹ ਪਰੰਪਰਾ ਸਾਰੇ ਵਿੱਚੋਂ ਵੀ ਬੜੀ ਕਮਜ਼ੋਰ ਹੁੰਦੀ ਜਾ ਰਹੀ ਹੈ ਤੇ ਜਦੋਂ ਗੁਰਸਿੱਖ ਦਾ ਬਲ ਸੀ ਗੁਰਸਿੱਖ ਜਿੱਧਰ ਜਾਂਦਾ ਸੀ ਪਬਲਿਕ ਲਈ ਕਿੰਨਾ ਸਤਿਕਾਰ ਪਿਆਰ ਸੀ ਔਰ ਇਹਨੂੰ ਹਰ ਪਲ ਤੇ ਇੱਜ਼ਤ ਮਿਲਦੀ ਸੀ ਅਤੇ ਕਾਮਯਾਬੀ ਮਿਲਦੀ ਸੀ ਕਿਉਂਕਿ ਉਹ ਗੁਰੂ ਕੀ ਮਰਿਆਦਾ ਦੇ ਮੁਤਾਬਕ ਚੱਲ ਰਿਹਾ ਸੀ ਜਦੋਂ ਮਰਿਆਦਾ ਦੇ ਵਿੱਚੋਂ ਹੱਟ ਕੇ ਕੁਝ ਆਪਣੀ ਮੱਤ ਲੈਣ ਦੀ ਉਹਨਾਂ ਨਿਯਮਾਂ ਨੂੰ ਪਿੱਛੇ ਛੱਡਣਾ ਸ਼ੁਰੂ ਕੀਤਾ ਤੇ ਕਮਜ਼ੋਰੀਆਂ ਜਿਹੜੀਆਂ ਸੁਣਾਉਣੀਆਂ ਸ਼ੁਰੂ ਹੋ ਗਈਆਂ ਮਹਾਰਾਜ ਦੇ ਵਚਨ ਉੱਥੇ ਖੜੇ ਬਰਕਤ ਵੀ ਉਨੀ ਕਿ ਨੇ ਪਰ ਗੁਰੂ ਮਹਾਰਾਜ ਦੇ ਸਮਰਾਸਿਆ ਸਰਬਾਗਿਆ ਸਰਬ ਸ਼ਕਤੀ ਮਾਨ ਹਮੇਸ਼ਾ ਇੱਕ ਰਸ ਰਹਿਣ ਵਾਲੇ ਹੈ ਜਦੋਂ ਕਮਜ਼ੋਰੀ ਪੈਦਾ ਹੋਈ ਹੈ ਉਹ ਸਿੱਖ ਵਿੱਚ ਹੋਈ ਹੈ ਰਜ ਕੇ ਬੋਲੋ ਤੇ ਜੇ ਗੁਰਮਤ ਅਸੂਲਾਂ ਦੇ ਮੁਤਾਬਕ ਅਸੀਂ ਗੁਰੂ ਮਹਾਰਾਜ ਦੀਆਂ ਦੱਸੀਆਂ ਹੋਈਆਂ ਮਰਿਆਦਾਵਾਂ ਦੇ ਅਨੁਸਾਰ ਦ੍ਰਿੜ ਰਹੀਏ ਤੇ ਜੋ ਕਲਾ ਔਰ ਆਪਣੇ ਗੁਰਸਿੱਖਾਂ ਨੂੰ ਮਹਾਰਾਜ ਨੂੰ ਮਿਲਦੀ ਰਹੀ ਹੈ, ਉਹ ਅੱਜ ਸਾਰੇ ਨੂੰ ਪ੍ਰਾਪਤ ਹੋ ਇਹ ਨਹੀਂ ਕਿ ਮਹਾਰਾਜ ਦੁਆਰ ਕਰਦੇ ਆ ਕਿ ਵਧੇਰੇ ਬਖਸ਼ੀ ਕਰਦੀ ਕਿ ਘੱਟ ਕਰ ਦਿੱਤੀ। ਜਿੰਨਾ ਅਸੀਂ ਮਹਾਰਾਜ ਜੀ ਦਾ ਸਤਿਕਾਰ ਪਿਆਰ ਬਚਨ ਦੀ ਕਮਾਈ ਤਤਪਰ ਹੋ ਕੇ ਕਰਾਂਗੇ, ਗੁਰੂ ਮਹਾਰਾਜ ਇੰਨੀ ਵੱਡੀ ਬਖਸ਼ਿਸ਼ ਕਰਨ। ਹੁਣ ਅੱਜ ਮਹੀਨੇ ਦੀ ਵਿਚਾਰ ਹੁਣ ਵਾਸਤੇ ਆਏ, ਕਈ ਤਾਂ ਬੜੀ ਕਾਹਲੀ ਨਾ ਹੋਣਗੇ ਅੱਜ ਸੰਗਰਾਮ ਦਾ ਭਾਈ ਜੀ ਮਹੀਨੇ ਦਾ ਨਾਮ ਸੁਣਾ ਦਿਓ ਗੜੀ ਕੇ ਬੋਲੋ ਕੋਈ ਸਮੇਂ ਚ ਬਹਿਣਾ ਨੇ ਇੰਨੇ ਤੁਰੇ ਜਾਂਦੇ ਜਾਂਦੇ ਮਹੀਨੇ ਦਾ ਨਾਮ ਸੁਣ ਲਈਏ ਸ਼ਾਇਦ ਇੰਨੇ ਨਾਲ ਹੀ ਬਹੁਤ ਵੱਡਾ ਲਾਭ ਮਿਲ। ਜਿਹੜੇ ਮਹੀਨੇ ਦਾ ਨਾਮ ਸੁਣਨਾ ਚਾਹੁੰਦੇ ਆ ਉਸ ਮਹੀਨੇ ਦੇ ਨਾਮ ਬਾਰੇ ਤੁਹਾਨੂੰ ਗਿਆਨ ਹੈ ਕਿ ਅੱਜ ਕਿਹੜਾ ਮਹੀਨਾ ਕਿਹੜਾ ਗੜੀ ਕੇ ਬੋਲੋ ਸਾਰਿਆਂ ਨੂੰ ਪਤਾ ਪਿਆ ਮਹੀਨਾ ਕਿਹੜਾ। ਪਰ ਜਦੋਂ ਵਿਆਖਿਆ ਬਣੇ ਆ ਮਹੀਨੇ ਦਾ ਨਾਂ ਨਹੀਂ, ਮਹੀਨੇ ਦੇ ਉੱਤੇ ਗੁਰੂ ਜੀ ਨੇ ਵਿਆਖਿਆ ਕੀਤੀ, ਮਹੀਨੇ ਦੇ ਨਿਮਿਤ ਦੁਆਰਾ ਨਾਂ ਪਰਮਾਤਮਾ ਦਾ ਸੁਣਿਆ ਕੇ ਬੋਲੋ। ਮਹੀਨੇ ਦੇ ਨਾਂ ਸੁਣਨਾ ਕਲਿਆਣ ਨਹੀਂ ਹੋਣੇ, ਮਹੀਨੇ ਦੁਆਰਾ ਜੋ ਗੁਰੂ ਮਹਾਰਾਜ ਨੇ ਗੁਰਬਾਣੀ ਦੀ ਇਸ ਮਹੀਨੇ ਦੀ ਸਫਲਤਾ ਵਾਸਤੇ ਵਿਆਖਿਆ ਕੀਤੀ ਹੈ ਉਸ ਵਿਆਖਿਆ ਦੇ ਅਨੁਕੂਲ ਚਲਾਂਗੇ। ਮਹੀਨਾ ਵਿੱਚ ਤੋਂ ਗੁਰਾਈ ਵਿੱਚ ਸਵਾਲ ਹੀ ਨਹੀਂ ਪੈਦਾ ਹੁੰਦਾ ਜੋ ਗੁਰਾਈ ਹੋਵੇ। ਇਸ ਵਾਸਤੇ ਚੇਤ ਨਾਮ ਚੇਤੇ ਕਰਨ ਦਾ ਵੀ ਚੇਤ ਨਾਮ ਚੇਤਨ ਦਾ ਵੀ, ਕਿਉਂਕਿ ਸਾਨੂੰ ਇਹ ਜਿਹੜੀ ਮਨੁੱਖ ਦੇ ਮਿਲੇ ਹੈ ਇਹ ਕਾਹਦੇ ਵਾਸਤੇ ਮਿਲੇ ਨੇ, ਇਹਦਾ ਕੋਈ ਪ੍ਰਯੋਜਨ ਤਾਂ ਹੋਏਗਾ ਹੀ। ਰੱਬ ਨੇ ਜੋ ਮਨੁੱਖ ਪੈਦਾ ਕੀਤੀ ਹੈ ਇਸ ਦਾ ਕੋਈ ਨਾ ਕੋਈ ਜ਼ਰੂਰ ਮਕਸਦ ਹੈ ਜਿਹਦੇ ਵਾਸਤੇ ਇਹ ਸਾਨੂੰ ਦੇ ਲਈ ਪਰਮਾਤਮਾ ਨੇ ਦਿੱਤੀ ਹੈ। ਕਹਿੰਦੇ ਦੇਹ ਸਾਨੂੰ ਦਿੱਤੀ ਹੈ ਇਹ ਭੇਜਣ ਲਈ ਰਾਮ ਉਪਾਇਆ ਰਾਮ, ਇਹ ਦੇਹ ਦਿੱਤੀ ਹੈ ਸਾਨੂੰ ਜ਼ਿੰਦਗੀ ਦਾ ਸਫ਼ਰ ਜਿਹੜਾ ਪੂਰਾ ਕਰਨ ਵਾਸਤੇ, ਕਿਉਂਕਿ ਕਹਿੰਦੇ ਇਹ ਜਿਹੜੀ ਸਾਨੂੰ ਦੇਹ ਮਿਲੀ ਹੈ ਕਿ ਸੁਚੇਤਨ ਦੈਵ ਹੈ, ਆਪਣੇ ਚੇਤ ਵਿੱਚ ਜਿਹੜਾ ਚੇਤਨ ਸਾਰਿਆਂ ਦਾ ਆਤਮਾ ਸਾਖੀ ਪਰਮਾਤਮਾ ਉਹਨੂੰ ਯਾਦ ਕਰਨ ਵਾਸਤੇ ਇਹ ਦੇਹ ਦਿੱਤੀ ਹੈ। ਭੋਗਣ ਕਰਨ ਦੈਵ ਵਿਸ਼ੇਸ਼ ਬਾਰ ਭੋਗਣ ਵਾਸਤੇ ਦੇਹ ਦਿੱਤੀ, ਜਿਹੜਾ ਵਿਸ਼ੇਸ਼ ਕਰਨ ਦਾ ਸੁੱਖ ਹੈ ਉਹ ਪਸ਼ੂ ਪੰਛੀਆਂ ਕੀੜੇ ਮਕੌੜਿਆਂ ਜੇ ਇੱਥੇ ਤੱਕ ਹੀ ਸੀਮਤ ਹੈ ਫਿਰ ਮਨੁੱਖ ਦਾ ਉਹਨਾਂ ਦੇ ਕ੍ਰਮ ਦਾ ਕੋਈ ਬਹੁਤਾ ਵੱਡਾ ਫਰਕ ਨਹੀਂ। ਉਹ ਜਿੰਨੀਆਂ ਜੂਨਾਂ ਉਹ ਸਾਰੀਆਂ ਭੋਗ ਜੂਨੀਆਂ, ਚਾਹੇ ਚੰਗੇ ਕਰਮ ਕੀਤੇ ਚਾਹੇ ਬੁਰੇ ਆ, ਦੇਵਤੇ ਜਿਹੜੇ ਆ ਪੁੰਨ ਦੀ ਭੋਗ ਜੂਨੀ ਹੈ, ਜਿਹੜੇ ਬਾਕੀ ਮਨੁੱਖ ਤੋਂ ਥੱਲੇ ਜੁਣੀ ਆ ਇਹ ਪਾਪ ਦੀ ਭੋਗ ਜੁਣੀ ਆ, ਕਿਉਂਕਿ ਦੇਵਤੇ ਵੀ ਜਿਹੜੇ ਆ ਪੁੰਨ ਦਾ ਭੋਗ ਭੋਗ ਸਕਦੇ ਆ, ਨਯਾ ਕਰਮ ਨਹੀਂ ਕਰ ਸਕਦੇ। ਵਲ ਕਹਿ ਲੈਣਗੇ ਜਿਹੜੇ ਪੁੰਨ ਕੀਤੇ ਉਹਦਾ ਫਲ ਭੋਗ ਲੈਣਗੇ, ਨਵਾਂ ਕਰਮ ਜਿਹੜੀਆਂ ਪਸ਼ੂ ਪੰਛੀ ਕੀੜੇ ਮਕੌੜੇ ਜਿੰਨੀਆਂ ਜੁਣੀਆਂ ਇਹ ਆਪਣੇ ਕਰਮ ਦਾ ਫਲ ਭੋਗ ਰਹੀਆਂ, ਨਯਾ ਕਰਮ ਇਹ ਵੀ ਨਹੀਂ ਕਰ ਸਕਦੇ। ਪਰ ਮਨੁੱਖ ਜੁਨੇ ਇਹ ਕਰਮ ਜੁਨੇ ਵੀ ਆ ਭੋਗ ਜੁਨੇ ਵੀ, ਇਹ ਆਪਣੇ ਕਰਮ ਦਾ ਪਰਾਰਭ ਦਾ ਫਲ ਵੀ ਭੋਗ ਰਿਹਾ, ਇਹ ਤੇ ਨਾਮਾ ਕਰਨ ਦੀ ਗੱਲ ਹੈ। ਇਹ ਅਧਿਕਾਰ ਇਸੇ ਨੂੰ ਮਿਲਿਆ, ਇਹ ਦੂਸਰੀ ਦੁਨੀਆਂ ਨੂੰ। ਇਸ ਵਾਸਤੇ ਇਸ ਦੇਵੀ ਦੀ ਵਿਸ਼ੇਸ਼ਤਾ ਵੀ ਦੱਸੀ ਹੈ ਲੋਣੇ ਵਿੱਚ, ਇਸ ਦੇਵੀ ਕੋ ਸਿਮਰ ਹੈ ਜੇ ਪਰਮਾਤਮਾ ਦਾ ਭਜਨ ਤੇ ਹਰੀ ਪਰਮਾਤਮਾ ਦੇ ਨਿਮਿਤ ਸੇਵਾ, ਕਿਉਂਕਿ ਦੋ ਸਾਧਨ ਹਨ ਜਿਨ੍ਹਾਂ ਦੇ ਦੁਆਲੇ ਸਿੱਖੀ ਘੁੰਮ ਰਹੀ, ਇੱਕ ਸੇਵਾ ਦਾ ਸਾਧਨ ਹੈ, ਇੱਕ ਸਿਮਰਨ ਦਾ ਸਾਧਨ। ਸੇਵਾ ਜਿਹੜੀ ਹੈ ਬਹੁਤ ਪ੍ਰਕਾਰ ਦੀ, ਫਿਲਾਸਫੀ ਬੜੀ ਲੰਬੀ ਹੈ। ਮਾਤਾ ਪਿਤਾ ਦੀ ਸੇਵਾ ਵੀ ਹੈ, ਗੁਰੂ ਦੇ ਨਾਲ ਮਹਾਤਮਾ ਦੀ ਸੇਵਾ, ਪਾਤਸ਼ਾਹ ਦੀ ਸੇਵਾ, ਦੇਸ਼ ਕੌਮ ਦੀ ਸੇਵਾ, ਰਾਸ਼ਟਰ ਦੀ ਸੇਵਾ, ਦੀ ਸੇਵਾ ਵਿੱਚ ਦੁਨੀਆਂ ਸੇਵ ਕਮਾਈ ਹੈ, ਕਰ ਰਿਹਾ ਦਰਸ਼ਨ ਪਾਲੀ ਤੇ ਯੁੱਧ ਜੰਗ ਵਿੱਚ ਗਊ ਗਰੀਬ ਦੀ ਰੱਖਿਆ ਕਰਨੀ ਦੀ ਸੇਵਾ, ਤੇ ਗਰੀਬ ਨੂੰ ਮਦਦ ਦੇਣੀ, ਆਰਥਿਕ ਤੌਰ ਤੇ ਸਹਾਇਤਾ ਦੇਣੀ, ਮਾਣੇ ਮਸਾਣੇ ਜੇ ਵੀ ਸੇਵਾ ਹੈ, ਬਹੁਤ ਵਧੀਆ ਸੇਵਾ। ਅਠਾਰਾਂ ਰੈਲੇ ਕਰਾਲ ਜੀ ਦੇ ਵਿੱਚ ਆ ਜਾਣ ਸੇਵਾ ਤੇ ਸਿਮਰਨ ਹੈ। ਸਿਮਰਨ ਵਾਸਤੇ ਵੀ ਬਹੁਤ ਵੱਡੀ ਫਲਾਸਫੀ, ਸਿਮਰ ਦਾ ਮਤਲਬ ਇਹ ਨਹੀਂ ਕਿ ਇੱਕ ਅੱਖਰ ਲੈ ਕੇ ਉਹਦਾ ਰਿਪੀਟ ਕਰਨਾ, ਇਹ ਸਿਮਰਨ ਹੈ। ਸਿਮਰਨ ਤੋਂ ਪਹਿਲਾਂ ਸਿਮਰਨ ਦੀ ਸਮੱਗਰੀ ਬਣਾਉਣੀ ਚਾਹੀਦੀ ਹੈ। ਜਿੰਨਾ ਚਿਰ ਉਹ ਸਮੱਗਰੀ ਪੈਦਾ ਨਹੀਂ ਕਰਦੇ, ਤੁਹਾਡਾ ਸਿਮਰਨ ਹੋਏ ਨਹੀਂ ਸਕਦਾ। ਦੇਖੋ ਲਿਆਓ ਜੀ ਕੜਾਹ ਪ੍ਰਸ਼ਾਦ ਛੱਡੀ, ਆਟਾ ਵੀ ਚਾਹੀਦਾ, ਅੰਡ ਵੀ ਚਾਹੀਦੇ, ਘਿਓ ਵੀ ਚਾਹੀਦਾ, ਕੜਾਹ ਵੀ ਕੁਲਚਣਾ ਵੀ ਚਾਹੀਦਾ, ਚੁੱਲ੍ਹਾ ਆਗ ਵੀ ਚਾਹੀਦੀ ਹੈ, ਦੀਆ ਕੜਾਹੀ ਵੀ ਚਾਹੀਦੀ ਹੈ, ਪਾਣੀ ਵੀ ਚਾਹੀਦਾ, ਬਣਾਉਣ ਵਾਲਾ ਵੀ ਸਿਆਣਾ ਸੁਲਝਿਆ ਹੋਵੇ, ਫਿਰ ਉਹਦੇ ਤੇ ਨਿਤਨੇਮ ਵੀ ਕੀਤਾ ਜਾਏ, ਸ਼ਬਦ ਜੀ ਸਾਹਿਬ ਜੀ ਜਾਂ ਅਨੰਦ ਸਾਹਿਬ ਜੀ, ਤੇ ਗੁਰੂ ਮਹਾਰਾਜ ਪ੍ਰਕਾਸ਼ ਵੀ ਚਾਹੀਦਾ, ਕਿਤਾਬਿਆਂ ਲਿਆ ਕੇ ਸੀਤ ਲਗਾ ਕੇ ਕਥਾ ਕੀਰਤਨ ਅਰਦਾਸ ਮਹਾਰਾਜ ਨੂੰ ਭੇਟ ਕਰਨਾ, ਫਿਰ ਜਾ ਕੇ ਹੋਕ ਮਰਿਆ ਅਰਦਾਸ ਤੋਂ ਬਾਅਦ ਫਿਰ ਉਹ ਜਾ ਕੇ ਮਰਿਆ ਪ੍ਰਸ਼ਾਦ, ਇੰਨਾ ਕੁਝ ਕਰਨਾ ਪਿਆ। ਪ੍ਰਸ਼ਾਦ ਬਣਾਉਣ ਤੱਕ ਇੰਨੀ ਮਿਹਨਤ, ਤੇ ਜੇ ਥੋੜਾ ਹੋਰ ਪਿੱਛੇ ਚੱਲ ਜਾਓ, ਫਸਲ ਬੀਜੀ ਹੋ ਕਣਕ ਦੀ, ਫਿਰ ਉਹ ਆਈ ਹੋ ਸਾਫ ਸੁਥਰੀ ਕੀਤੀ, ਫਿਰ ਬੀਟਾ ਤੇ ਆਟਾ ਬਣਿਆ, ਤੇ ਘਿਓ ਵਾਸਤੇ ਆ ਜਾਓ, ਮਜ਼ਾ ਨੇ ਜੋ ਪੱਟੇ ਪਾਏ ਹੋਣਗੇ, ਹਾਂਜੀ ਕੋਈ ਦੁੱਧ ਪੈਦਾ ਕੀਤਾ ਹੋਵੇ ਕਾਢਿਆ, ਨਹੀਂ ਮਾਇਆ ਘਿਓ ਕੱਢਿਆ ਕਾਢਿਆ ਉਹ ਤਿਆਰ ਹੋਇਆ। ਜਾਣੀ ਹਰ ਨੁਕਤੇ ਨੂੰ ਜੇ ਗਹਿਰਾਈ ਨਾਲ ਪਿੱਛੇ ਤੱਕ ਵੀ ਚੱਲੀਏ, ਉਹਦੇ ਪਿੱਛੇ ਬਹੁਤ ਵੱਡੀ ਮਿਹਨਤ ਹੁੰਦੀ। ਇਸੇ ਤਰ੍ਹਾਂ ਇਹ ਜਿਹੜਾ ਸਿਮਰਨ ਦਾ ਕਰਜ ਹੈ, ਇਹਦੇ ਵਾਸਤੇ ਵੀ ਬਹੁਤ ਵੱਡੀ ਮਿਹਨਤ ਕਰਨੀ ਹੁੰਦੀ, ਤੇ ਜਿੰਨਾ ਚਿਰ ਮਿਹਨਤ ਨਹੀਂ ਕਰਦੇ, ਹੁਣ ਰਕੜ ਧਰਤੀ ਪਈ ਹੈ, ਭਾਵ ਦੂਸ਼ਰ ਘੁੰਮੇ ਹੈ, ਬੰਜਰ ਧਰਤੀ, ਉੱਥੇ ਕਿੰਨਾ ਕੀਮਤੀ ਬੀਜ ਸੜ ਜਾਓ, ਫਲੀ ਹੋਵੇਗੀ ਹੋਵੇਗਾ ਪਦਾ ਸਮੇ। ਇਸੇ ਤਰ੍ਹਾਂ ਜਿਹੜਾ ਨਾਮ ਦਾ ਬੀਜ ਹੈ, ਨਾਮ ਬੜਾ ਕੀਮਤੀ, ਜੇ ਸਾਡਾ ਰਿਸ਼ਤਾ ਉਸ਼ਰ ਘੁੰਮੇ ਨੂੰ ਬੰਜਰ ਖੁਸ਼ ਪਿਆ, ਉਹਦੇ ਅੰਦਰ ਕਾਮ ਕ੍ਰੋਧ ਸਿੰਘਾਂ ਬਾਸੂ ਨਦੀਨ ਜੰਮਿਆ ਹੋਇਆ, ਉਹ ਸਫਲਤਾ ਹੀ ਹੋਣੀ। ਕਈ ਕਹਿ ਵੀ ਦਿੰਦੇ ਮੈਂ ਨਾਮ ਜਪਦਾ ਮੇਰੇ ਮਨ ਨੂੰ ਟਿਕਾ ਨਹੀਂ, ਕੋਈ ਸ਼ਾਂਤੀ ਨਹੀਂ। ਕਾਰਨ ਇਹ ਹੈ ਕਿ ਹਾਲੇ ਅੰਦਰ ਦੀ ਪਹਿਲਾਂ ਸਫਾਈ ਨਹੀਂ ਕੀਤੀ। ਨਾਮ ਬੀਜ ਬੀਜਣ ਤੋਂ ਪਹਿਲਾਂ ਜਿਹੜੀ ਭੂਮੀ ਚ ਬੀਜ ਬੀਜਣਾ, ਉਹ ਭੂਮੀ ਤਿਆਰ ਨਹੀਂ ਕੀਤੀ ਗਈ, ਉਸ ਭੂਮੀ ਨੂੰ ਤਿਆਰ ਕਰਨਾ ਪੈਂਦਾ। ਮਾਈਆਂ ਜਾਗ ਲਾਉਂਦੀਆਂ, ਜੇ ਭਾਂਡਾ ਸਾਫ਼ ਨੇ, ਦੁੱਧ ਫੁੱਟਿਆ ਕੋਈ ਪ੍ਰਾਪਤੀ, ਭਾਂਡਾ ਸੋਏ ਬੈਸ ਘੂਕ ਦੇ ਬਹੁਤ ਦੂਰ ਹੈ, ਬਹੁਤ ਗਿਆਵੋ ਬੂਧ ਕਰਨ ਪੁਣ ਸਪੁਰਤ ਸਮਾਇਣ ਹੋਏ ਨਿਰਾਸ ਜਮਾਵੋ। ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਤੇ ਜਦੋਂ ਤੁਸੀਂ ਆਪਣੇ ਹਿਰਦੇ ਨੂੰ ਉਹਦੇ ਲਈ ਪਹਿਲਾਂ ਮਹਾਂਪੁਰਖਾਂ ਨੇ ਤੀਰਥ ਰੱਖਿਆ, ਤੀਰਥਾਂ ਜਾਏਗਾ, ਯਾਤਰਾ ਕਰੇਗਾ, ਸੰਗ ਚ ਬੈਠੇਗਾ, ਇਸ ਸੰਗੀ ਬਹਿ ਕੇ ਵੀ ਸੋਝ ਜਾਊਗੀ, ਪ੍ਰੇਮ ਜਾਊਗਾ, ਭਗਤੀ ਜਾਊਗੀ, ਗਿਆਨ ਪ੍ਰਾਪਤ ਪੈਦਾ ਹੋਊਗਾ, ਦੁੱਖ ਸੁੱਖ ਚੱਲੂਗਾ, ਪ੍ਰਤੀਕਸ਼ਾ ਸਾਧਨ ਮਾਨ ਸਮਾਨ ਜਨਮ ਸ਼ਕਤੀ ਪੈਦਾ ਹੋਊਗੀ, ਸੋਝੀ ਆਏਗੀ। ਫਿਰ ਅੱਗੇ ਤਾਪ ਰੱਖਿਆ, ਹਾਂਜੀ, ਤੇ ਜਦੋਂ ਹੁਣ ਬੰਦਾ ਬਾਹਰ ਜਾਂਦਾ ਘਰ ਦੀ ਸਾਰੀਆਂ ਸਹੂਲਤਾਂ ਆਉਣੀਆਂ, ਤੀਰਥਾਂ ਦੀ ਸਹੂਲਤਾਂ ਆਉਂਦੀਆਂ, ਹੁਣ ਉਹਦਾ ਮਨਾਪ ਮਨਾ ਕੇ ਆਏ, ਉਹਨੇ ਵੀ ਕਹਿਣਾ ਬੰਦਾ ਗਰਮੀ ਕਰਦੀ ਧਰਨੀ ਪੈਂਦੀ ਹੈ, ਐਂ ਘਰ ਵਾਲੀਆਂ ਸਹੂਲਤਾਂ ਨਹੀਂ ਹੁੰਦੀਆਂ, ਬੰਦੇ ਦੀ ਪ੍ਰਤੀਕਸ਼ਾ ਹੋਣੀ, ਸਾਧਨ ਹੁੰਦਾ, ਸੇਵਾ ਕਰਨੀ, ਇਸ ਤਰ੍ਹਾਂ ਫਿਰ ਤਪੱਸਿਆ ਹੋ ਜਾਂਦੀ ਹੈ, ਪੱਟ ਝੋਕਣੀ ਹੈ, ਪਾਣੀ ਧੋਣਾ, ਹਾਂਜੀ, ਫਿਰ ਇਸ ਤਰ੍ਹਾਂ ਇਹ ਬੜਾ ਸਾਧਨ। ਫਿਰ ਜੇ ਕੋਲ ਮਾਇਆ ਗਰੀਬ ਗੁਰਬਾ ਦੇ ਸੇਵਾ ਲਿਆ ਹੋਊਗੀ, ਕਿ ਸਾਡੇ ਮਨ ਤੇ ਬਹੁਤ ਬੈਠਣ ਸਾਡੇ ਨੂੰ ਵਾਧੂ ਇਹਨਾਂ ਤੁਹਾਨੂੰ ਕਰੀਏ, ਦਇਆ ਦ੍ਰਿਸ਼ਟੀ ਪੈਦਾ ਹੋਵੇ। ਫਿਰ ਦਾਨ, ਜੇ ਮਨ ਚ ਦਇਆ ਭਾਵੇ ਇਹ ਦਾਨ ਦਊਗਾ, ਤੇ ਜੇ ਮਨ ਵਿੱਚ ਭਾਈ ਕਠੋਰਤਾ ਹੈ ਤੇ ਉਹ ਦਾਨ ਨਹੀਂ ਕਰੂਗਾ। ਇਹ ਜਿਹੜੀ ਚਾਰ ਚੀਜ਼ਾਂ, ਇਹ ਧਰਮ ਦੇ ਚਾਰ ਪੈਰ ਹੈ, ਜਪਜੀ ਸਾਹਿਬ ਦੀ 21ਵੀਂ ਪੌੜੀ ਵਿੱਚ ਤੀਰਥ ਤਪ ਦਇਆ ਦਾ ਦਾਨ, ਜੇ ਉਹ ਪਾਵੈ ਤਿਲ ਕੰਮ, ਸੁਣਿਆ ਮੰਨਿਆ ਮਨ ਕੀ ਤਪ ਅੰਤਰ ਰੱਖ ਤੀਰਥ ਮਲ ਨਾ। ਸੋ ਇਸ ਤਰ੍ਹਾਂ ਜਦੋਂ ਵਿਧੀ ਪੂਰਵਕ ਫਿਰੇ ਤੁਰਦਾ, ਇਹ ਫਿਰ ਇਸ ਨੂੰ ਅੰਦਰ ਹਿਰਦੇ ਦੀ ਸ਼ੁੱਧੀ ਹੁੰਦੀ ਹੈ, ਉਸ ਵੇਲੇ ਫਿਰ ਤੁਸੀਂ ਥੋੜਾ ਚਿਰ ਵੀ ਨਾਮ ਜਪੋ, ਉਹਦਾ ਲਾਭ ਬਹੁਤ ਵੱਡਾ ਹੋ ਜਾਵੇ, ਕਿਉਂਕਿ ਹਿਰਦੇ ਦੀ ਸਫਾਈ ਵਾਸਤੇ ਵੀ ਬਹੁਤਾ ਜ਼ੋਰ ਨਹੀਂ ਹੋਣਾ। ਜਦੋਂ ਤੁਹਾਨੂੰ ਉਹਨਾਂ ਦੀ ਜਿਹੜੀ ਮਜ਼ਬੂਰੀ ਹੈ ਉਹਦੀ ਸਾਰੀ ਭੂਤ ਹੋਵੇਗੀ। ਉਹ ਸਾਧ ਸੰਗ ਜੀ ਰਾਗੀ ਸਿੰਘ ਜਿਹੜੇ ਹੈ ਉਹਨਾਂ ਨੂੰ ਬੇਨਤੀ ਕਰ ਲਈਏ, ਕਿਉਂਕਿ ਮੈਂ ਆਪਣੇ ਬੇਲੀ ਵਾਲਿਆਂ ਦੇ ਅੰਤਿਮ ਗੁਰਾਦਾ ਸਭ ਯਾਦ ਤੋਂ ਸਥਾਨ ਉੱਤੇ ਵੀ ਜਾਣਾ, ਡੇਢ ਵਜੇ ਜਾਣ ਮਿਲਣ, ਫਿਰ ਜਾਣ ਲਈ ਵੀ ਟਾਈਮ ਲੱਗਣਾ। ਰਾਗੀ ਸਿੰਘ ਨੂੰ ਬੇਨਤੀ ਕਰ ਲਈਏ ਉਹ ਕਿਰਪਾ ਕਰਨ। ਸੋ ਇਸ ਕਰਕੇ ਗੁਰਮੁਖ ਪਿਆਰਿਓ, ਤੇ ਮਹਾਰਾਜ ਨੇ ਬਾਣੀ ਵਿੱਚ ਹਰ ਨੁਕਤੇ ਦੇ ਉੱਤੇ ਬੜੀ ਭਾਰੀ ਵਿਆਖਿਆ ਕਰਕੇ ਸਾਨੂੰ ਸਮਝਾ, ਮਨ ਹਾਲੀ ਕਰਸਾਣੀ ਕਰਨੀ, ਕਰਮ ਪਾਣੀ ਧਨ ਖੇਡ, ਨਾਮ ਬੀਜ ਸੰਕੋਪ ਸੁਹਾਗਾ, ਅਰਖ ਗਰੀਬੀ ਦੇਸ। ਗਰੀਬੀ ਦਾ ਮਤਲਬ ਇਹ ਨਹੀਂ ਕਿ ਕੱਪੜੇ ਕਮੀਜ਼ਾਂ ਜਾਂ ਫਾਟੀਆਂ ਪਾਈ ਫਿਰੀਆਂ, ਸਾਰਾ ਕੁਝ ਹੁੰਦਿਆਂ ਹੋਇਆਂ ਮਨ ਵਿੱਚ ਉਹਨਾਂ ਚੀਜ਼ਾਂ ਦਾ ਹੰਕਾਰ ਨਾ ਹੋ। ਮਹਾਰਾਜ ਰਣਜੀਤ ਸਿੰਘ ਸਮਗਰੀ ਤੇ ਸਾਰੀ ਜਗਦੀਸ਼ ਰਾਜ ਗਦੀਸ਼ ਮਹਾਰਾਜ ਨੇ ਦਿੱਤੇ, ਤੇ 40 ਸਾਲ ਅਮਨ ਚੈਨ ਵੀ ਰਿਹਾ, ਇਹ ਭਗਤ ਵਿਰੋਧੀਆਂ ਤੋਂ ਹਮਲਿਆਂ ਦਾ ਡਰ ਵੀ ਮੁੱਕ ਗਿਆ। ਫਿਰ ਉਹ ਕਿੰਨੇ ਸੋਫਾ ਚ ਫੈਲ ਕੇ ਵੀ ਉਹਦੇ ਅੰਦਰ ਗਰੀਬੀ ਵਾਲੀ ਭਾਵਨਾ ਰਹੀ, ਉਹ ਕਿਉਂ ਰਹੀ, ਕਿਉਂਕਿ ਉਹ ਸੰਗਤ ਦੇ ਡੈਰੇ ਵਿੱਚ ਰਿਹਾ। ਜਦੋਂ ਸੰਗਤ ਦੇ ਡੈਰੇ ਤੋਂ ਨਿਕਲ ਜਾਂਦਾ ਫਿਰ ਮਨ ਆਪਣੀ ਮਰਜ਼ੀ ਕੋਈ ਨੂੰ ਕਰ ਲਵੇ, ਸੰਗਤ ਦੇ ਡੈਰੇ ਚ ਰਹਿੰਦੇ ਜੇ ਮਨ ਚ ਬੁਰਾ ਵਿਚਾਰ ਵੀ ਹੋਊਗਾ ਨਾ, ਬੁਰਾਈ ਕੱਢਣੀ ਦੋ ਬਚਿਆ ਜ਼ਰੂਰ ਹੋ, ਜਦੋਂ ਸੰਗਤ ਦੇ ਡੈਰੇ ਚੋਂ ਨਿਕਲ ਗਿਆ ਖੁੱਲਾ ਹੋ ਜਾਊਗਾ, ਫਿਰ ਜ਼ਰੂਰ ਕਿਤੇ ਨਾ ਕਿਤੇ ਬੁਰਾਈ ਦੇ ਅਧੀਨ ਹੋਊਗਾ। ਜੇ ਤਾਂ ਪ੍ਰਪੱਕ ਅਵਸਥਾ ਹੋ ਜਾਏ ਕਿ ਆਪਣੇ ਅੰਦਰ ਇਤਨੀ ਆਤਮਾ ਗਿਆਨ ਦੀ ਦ੍ਰਿੜਤਾ ਆ ਜਾਂਦੀ ਹੈ, ਅੱਗੇ ਤਾਂ ਬੁਰਾਈ ਅਸਰ ਕਰਦੀ, ਤੇ ਜਿੰਨਾ ਚਿਰ ਦ੍ਰਿੜਤਾ ਨਹੀਂ ਉਹਨਾਂ ਚਿਰ ਉਸ ਕਿਲੇ ਦਾ ਸਹਾਰਾ ਲੈਣਾ ਕੋਈ ਮਾੜੀ ਗੱਲ ਨਹੀਂ, ਅੰਗਦ ਅੱਜ ਹੁਣ ਆਪਾਂ ਸਾਰੇ ਪਰਿਵਾਰਕ ਤੌਰ ਤੇ ਹੋਰ ਕਈ ਤਰ੍ਹਾਂ ਵਿਚਾਰਾਂ ਕਰਦੇ ਹਾਂ ਸਾਰੇ ਪਰਸਨ ਤੇ ਬੁਰਾਈ ਬੜੇ ਬਲ ਦੇ ਨਾਲ ਫੈਲ ਰਹੀ ਉਹਦਾ ਕਾਰਨ ਇਹ ਹੈ ਕਿ ਅਸੀਂ ਸੰਗਤ ਛੱਡ ਅਸੀਂ ਇਹ ਜਾਤੀ ਚਲਿਆ ਤੁਹਾਨੂੰ ਦੱਸਦੇ ਹਾਂ ਰੋਜ਼ ਨਿਕਲਦੇ ਹਾਂ ਸੰਗਤ ਕਈ ਬੰਦੇ ਬੜੇ ਸਤਸੰਗੀ ਹੈ ਬਾਣੀ ਵੀ ਬਹੁਤ ਪੜ੍ਹਦੇ ਆ ਨਿਤਨੇਮ ਸੇਵਾ ਪੁੰਨ ਦਾਨ ਵੀ ਕਰਦੇ ਸੰਗਤ ਨਹੀਂ ਕਰਦੇ ਉਹ ਬੰਦੇ ਵੀ ਮਾਰ ਖਾ ਲੈ ਕਿਉਂਕਿ ਸੰਗਤ ਇੱਕ ਇਹੋ ਜਿਹਾ ਕਿਲਾ ਹੈ ਜਿਹਦੇ ਵਿੱਚ ਰਹਿਣ ਦੇ ਨਾਲ ਬੰਦਾ ਬਹੁਤ ਸਾਰੇ ਨੁਕਸਾਨਦਾਇਕ ਜਿਹੜੇ ਕਰਮ ਹੈ ਉਹਨਾਂ ਨੂੰ ਬਚਦਾ ਇਸ ਕਰਕੇ ਮਹਾਰਾਜ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਸੰਗਤ ਦੀ ਵਡਿਆਈ ਨੂੰ ਬਹੁਤ ਵੱਡਾ ਤਪ ਕਰਦੇ ਤਪ ਸੀ ਭੁਲਾ ਜਿਹਨਾਂ ਦੇ ਪੈਰ ਖੋਣਾ ਨਹੀਂ ਪੈ ਜਾਂਦਾ ਕੋਈ ਭੁਲਾ ਸੰਗਤ ਦੀ ਬਾੜ ਦੇ ਵਿੱਚ ਜ਼ਰੂਰੀ ਹੈ ਸੋ ਇੰਨੀਆਂ ਬੇਨਤੀਆਂ ਭਾਈ ਪ੍ਰਵਾਨ ਕਰਿਓ ਤੇ ਕੱਲ੍ਹ ਫਿਰ ਤੁਹਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਚ ਆਪ ਜੀ ਦੇ ਚਰਨ ਹਾਜ਼ਰੀ ਭਰਾਂਗੇ ਉਹ ਸਾਰੀਆਂ ਨੂੰ ਸੰਗਤਾਂ ਪਏ ਗਜ ਵਜ ਕੇ ਆ ਕੇ ਇਹ ਸਮੇਂ ਦਾ ਜੋ ਲਾਭ ਹੈ ਪ੍ਰਾਪਤ ਕਰਿਓ ਕਿ ਇਹ ਨਹੀਂ ਕਿ ਇੱਕ ਦਿਨ ਪ੍ਰਗਾਮ ਵਾਲੇ ਸੰਗਤ ਕਰਦੇ ਔਰ ਜਾਣਾ ਹੀ ਕਰ ਇਹਦਾ ਬਹੁਤ ਵੱਡਾ ਲਾਭ ਹੋਵੇਗਾ ਰਾਵੀ ਸਿੰਘਾਂ ਤੋਂ ਗੁਰੂ ਕੇ ਕੀਰਤਨੀਆਂ ਪਰ ਪਿਆਰ ਦੇ ਨਾਲ ਅੰਮ੍ਰਿਤਮਈ ਪਾਵਨ ਗੁਰਬਾਣੀ ਦਾ ਹਰੇ ਜਸ ਕੀਰਤਨ ਸਰਵਣ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ